ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਦੁਨੀਆਂ ਵਿੱਚ ਵਿਚਰਦਿਆਂ ਅਸੀਂ ਕਈ ਪ੍ਰਕਾਰ ਨਾਲ ਮਾਇਆ ਵਿੱਚ ਲਿਪਤ ਰਹਿੰਦੇ ਹਾਂ। ਇਸ ਦੇ ਦੋਸ਼ ਕੀ ਹਨ? ਗੁਰਬਾਣੀ ਅਨੁਸਾਰ ਮਾਇਆ ਵਿੱਚ ਰਹਿੰਦਿਆਂ ਕਿਵੇਂ ਅਲਿਪਤ ਰਿਹਾ ਜਾ ਸਕਦਾ ਹੈ? ਗੁਰਮੁਖ ਪਿਆਰੇ ਬਾਬਾ ਜੀ ਹੋਰਾਂ ਨੇ ਆਪ ਅਲਿਪਤ ਵਰਤੀ ਹੋ ਕੇ ਆਪਣੇ ਆਤਮਿਕ ਅਨੁਭਵ ਸਾਨੂੰ ਸੇਧ ਦੇਣ ਲਈ ਗੁਰਬਾਣੀ ਵਿਚਾਰ ਦੇ ਇਸ ਲੇਖ ਵਿੱਚ ਦਰਸਾਏ ਹਨ। ਗੁਰਮੁਖ ਹੋਏ ਸੋ ਅਲਿਪਤੋ ਵਰਤੇ, ਗੁਰਮੁਖ ਹੋਏ ਸੋ ਅਲਿਪਤੋ ਵਰਤੇ ਸ਼ਬਦ ਦੇ ਅਰਥ ਹਨ। ਜੋ ਗੁਰਮੁਖ ਹੈ ਉਹ ਅਲਿਪਤ ਵਰਤਦਾ ਹੈ। ਇਹਦੇ ਵਿੱਚ ਕੇਂਦਰੀ ਨੁਕਤਾ ਹੈ ਅਲਿਪਤ ਵਰਤਨ ਦਾ, ਜਿਹਦੀ ਬਾਬਤ ਡੂੰਘੀ ਵਿਚਾਰ ਦੀ ਲੋੜ ਹੈ। ਅਲਿਪਤ ਰਹਿਣ ਦੇ ਅੱਖਰੀ ਅਰਥ ਹਨ ਲਿਪਾਏਵਾਨ ਨਾ ਹੋਣਾ, ਯਾਨੀ ਮਾਇਆ ਵਿੱਚ ਰਹਿੰਦਿਆਂ ਵੀ ਮਾਇਆ ਵਿੱਚ ਲਿਪਾਏਵਾਨ ਨਾ ਹੋਣਾ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ, ਸੁਰਤ ਸ਼ਬਦ ਭਵਸਾਗਰ ਤਰੀਆ ਨਾਨਕ ਨਾਮ ਵਖਾਣੇ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਉ ਮੌਲਾ, ਅਲਿਪਤ ਰਹੋ ਜੈਸੇ ਚਲ ਮੈਂ ਕੌਲਾ। ਇਹ ਨੁਕਤਾ ਬੜਾ ਡੂੰਘਾ ਹੈ ਅਤੇ ਡੂੰਘੀ ਵਿਚਾਰ ਕਰਨ ਲੱਗਿਆਂ ਕਈ ਸਵਾਲ ਸਾਹਮਣੇ ਆਉਂਦੇ ਹਨ, ਜਿਵੇਂ ਕਿ ਪਹਿਲਾਂ ਤਾਂ ਮਾਇਆ ਕੀ ਹੈ? ਆਮ ਤੌਰ 'ਤੇ ਅਸੀਂ ਨਕਦੀ ਸੋਨੇ ਚਾਂਦੀ ਆਦਿ ਨੂੰ ਹੀ ਮਾਇਆ ਸਮਝ ਲੈਂਦੇ ਹਾਂ, ਪਰ ਮਾਇਆ ਦੇ ਕਈ ਹੋਰ ਸਰੂਪ ਵੀ ਹਨ। ਜੜ ਸਰੂਪ ਮਾਇਆ ਵਿੱਚ ਉਹ ਚੀਜ਼ਾਂ ਆਉਂਦੀਆਂ ਹਨ ਜਿਨ੍ਹਾਂ ਵਿੱਚ ਚੇਤਨਤਾ ਨਾ ਹੋਵੇ। ਧਰਤੀ, ਮਕਾਨ, ਤਾਤਾਂ, ਸੋਨਾ, ਚਾਂਦੀ, ਰੁਪਏ ਆਦਿ। ਚੇਤਨ ਸਰੂਪ ਮਾਇਆ ਵਿੱਚ ਉਹ ਜੀਵ ਹਨ ਜਿਨ੍ਹਾਂ ਵਿੱਚ ਚੇਤਨਤਾ ਜਾਂ ਬੁੱਧੀ ਪ੍ਰਵਿਰਤ ਹੁੰਦੀ ਹੈ। ਪਸ਼ੂ ਪੰਛੀ, ਇਨਸਾਨ, ਸਾਡੇ ਰਿਸ਼ਤੇਦਾਰ, ਦੋਸਤ, ਮਿੱਤਰ, ਇਹ ਸਭ ਇਸ ਵਿੱਚ ਆਉਂਦੇ ਹਨ। ਕੰਚਨ ਨਾਰੀ ਮੈਂ ਜਿਉ ਲੋਭਤ ਹੈ, ਮੋਹ ਮਿੱਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ, ਮਨ ਅਨਰਸ ਲਾਇਆ। ਫਿਰ ਸੂਖਮ ਸਰੂਪ ਮਾਇਆ ਹੈ, ਹਵਾ, ਪਾਣੀ, ਆਕਾਸ਼ ਆਦਿ। ਵਾਸ਼ਨਾ ਸਰੂਪ ਮਾਇਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਦੀਆਂ ਵਾਸ਼ਨਾਵਾਂ। ਖਿਆਲ ਸਰੂਪ ਮਨ ਦੇ ਖਿਆਲਾਂ ਅਤੇ ਵਲਵਲਿਆਂ ਦੀਆਂ ਉਡਾਰੀਆਂ। ਫਿਰ ਅੰਤਸ਼ਕਰਨ ਸਰੂਪ ਮਾਇਆ, ਮਨ ਦੀਆਂ ਡੂੰਘਾਈਆਂ ਵਿੱਚ ਸਾਡੇ ਪਿਛਲੇ ਖਿਆਲਾਂ ਅਤੇ ਕਰਮਾਂ ਦੀ ਰੰਗਣ। ਨਤੀਜਾ ਕੀ ਹੋਇਆ ਕਿ ਜੋ ਵੀ ਦ੍ਰਿਸ਼ਟਮਾਨ ਸ਼ੈ ਹੈ ਸਭ ਮਾਇਆ ਹੈ। ਮਾਇਆ ਦੀ ਰੰਗਣ ਵਾਲੇ ਸਾਰੇ ਸਾਡੇ ਖਿਆਲ, ਵਲਵਲੇ, ਵਾਸ਼ਨਾਵਾਂ, ਇਹ ਮਾਇਆ ਤੋਂ ਹੀ ਉਤਪੰਨ ਹੁੰਦੇ ਹਨ ਅਤੇ ਇਹਨਾਂ ਦੀ ਰੰਗਤ ਵਿੱਚੋਂ ਉਪਜੇ ਸਾਰੇ ਕਿਰਿਆ ਕਰਮ ਵੀ ਮਾਇਆ ਹੀ ਹਨ। ਜਿਵੇਂ ਚਾਨਣ ਦੀ ਅਣਹੋਂਦ ਨੂੰ ਹਨੇਰਾ ਕਿਹਾ ਜਾਂਦਾ ਹੈ, ਹਨੇਰੇ ਦੀ ਵੈਸੇ ਕੋਈ ਹਸਤੀ ਨਹੀਂ, ਉਸੇ ਤਰ੍ਹਾਂ ਰੱਬ ਦੀ ਅਣਹੋਂਦ ਮਾਇਆ ਹੈ। ਅਕਾਲ ਪੁਰਖ ਦੀ ਹੋਂਦ ਅਟਲ ਅਤੇ ਸੱਚ ਹੈ, ਬਾਕੀ ਸਭ ਕੁਝ ਰੱਬ ਨੇ ਆਪਣੇ ਕਵਾਓ ਜਾਂ ਹੁਕਮ ਦੁਆਰਾ ਸਾਜਿਆ ਅਤੇ ਚੱਲ ਰਿਹਾ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੁਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਚਾਓ। ਇਹ ਸਾਰਾ ਮਾਇਕੀ ਪਸਾਰਾ ਬਦਲਦਾ ਰਹਿੰਦਾ ਹੈ, ਬਿਨਸਨਹਾਰ ਹੈ, ਇਹ ਕੂੜ ਹੈ। ਇਸੇ ਲਈ ਇਹਨੂੰ ਧੂੰਏ ਕਾ ਪਹਾੜ ਕਿਹਾ ਜਾਂਦਾ ਹੈ, ਕਿਉਂਕਿ ਇਹ ਛਿੰਨ ਛਿੰਨ ਬਦਲਦਾ ਰਹਿੰਦਾ ਹੈ, ਨਾਸ਼ਵਾਨ ਹੈ। ਰੇ ਨਰ, ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨ ਵਾਰ। ਕਾਂ ਕੋ ਤਨ ਧਨ ਸੰਪਤ ਕਾਂ ਕੀ, ਕਾਂ ਸਿਓ ਨੇਹੋ ਲਗਾਈ, ਜੋ ਦੀਸੈ ਸੋ ਸਗਲ ਬਿਨਾਸੈ, ਜਿਉਂ ਬਾਦਰ ਕੀ ਛਾਈ। ਇਹ ਜੱਗ ਧੂੰਏ ਕਾ ਪਹਾੜ, ਤੈਂ ਸਾਚਾ ਮਾਨਿਆ ਕੇ ਵਿਚਾਰ। ਹੁਣ ਇਹ ਜੋ ਮਾਇਆ ਹੈ ਜਿਹਦੇ ਵਿੱਚ ਅਸੀਂ ਲਿਪਤ ਰਹਿੰਦੇ ਹਾਂ, ਇਹਦੇ ਦੋਸ਼ ਕੀ ਹਨ? ਜਦੋਂ ਜੀਵ ਰੱਬ ਨੂੰ ਭੁੱਲ ਜਾਂਦਾ ਹੈ, ਉਹਦੇ ਤੋਂ ਬੇਮੁੱਖ ਹੋ ਜਾਂਦਾ ਹੈ, ਤਾਂ ਉਹਦੇ ਉੱਤੇ ਫਿਰ ਭਰਮ ਰੂਪੀ ਮਾਇਆ ਦਾ ਪਰਛਾਵਾਂ ਪੈ ਜਾਂਦਾ ਹੈ। ਰੱਬੀ ਹੋਂਦ ਦੀ ਯਾਦ ਦੀ ਬਜਾਏ ਸਾਡੇ ਮਨ ਉੱਤੇ ਹੋਮੇ ਦਾ ਗਿਲਾਫ ਚੜ ਜਾਂਦਾ ਹੈ, ਕਵਰ ਚੜ ਜਾਂਦਾ ਹੈ। ਫਿਰ ਜੋ ਵੀ ਅਸੀਂ ਸੋਚਦੇ, ਚਿਤਵਦੇ ਜਾਂ ਕਰਮ ਕਰਦੇ ਹਾਂ, ਉਹਨੂੰ ਮਾਇਆ ਦੀ ਰੰਗਤ ਚੜ ਜਾਂਦੀ ਹੈ। ਅਸੀਂ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਟਲ ਕਾਨੂੰਨ ਅਧੀਨ ਹੋ ਕੇ ਫਿਰ ਦੁੱਖ ਸੁੱਖ ਖੁਸ਼ੀ ਗਮੀ ਨਰਕ ਸੁਰਗ ਭੋਗਦੇ ਹਾਂ। ਰੱਬੀ ਯਾਦ ਤੋਂ ਬਿਨਾਂ ਸਾਡਾ ਮਨ ਕਮਜ਼ੋਰ ਹੋ ਜਾਂਦਾ ਹੈ, ਚੰਚਲ ਹੋ ਜਾਂਦਾ ਹੈ ਅਤੇ ਸਦਾ ਹੋਮੇ ਦੇ ਕੇਂਦਰ ਦੁਆਲੇ ਘੁੰਮਦਾ ਰਹਿੰਦਾ ਹੈ। ਮਾਇਆ ਦੇ ਭਰਮ ਭੁਲਾਵੇ ਵਿੱਚ ਵਿਚਰਦਾ ਹੋਇਆ ਇਹ ਕਰਮਬੱਧ ਹੋ ਕੇ ਫਿਰ ਦੁਖੀ ਹੁੰਦਾ ਹੈ। ਮਾਇਆ ਕਿਸਨੋਂ ਆਖੀਏ, ਕਿਆ ਮਾਇਆ ਕਰਮ ਕਮਾਏ, ਦੁੱਖ ਸੁੱਖ ਇਹ ਜੀਓ ਬੱਧ ਹੈ, ਹੋਮੇ ਕਰਮ ਕਮਾਏ। ਸੋ ਮਾਇਆ ਦਾ ਸਭ ਤੋਂ ਵੱਡਾ ਦੋਸ਼ ਕੀ ਹੈ ਕਿ ਇਹ ਸਾਡੇ ਮਨ ਨੂੰ ਆਪਣੇ ਚਿਲਕਣੇ ਅਤੇ ਕਸੁੰਬੀ ਰੰਗ ਦੁਆਰਾ ਭਰਮਾ ਕੇ ਸਾਨੂੰ ਆਪਣੇ ਅਸਲੀ ਅਸਲੇ ਅਰਥਾਤ ਅਕਾਲ ਪੁਰਖ ਤੋਂ ਭੁਲਾ ਦਿੰਦੀ ਹੈ। ਫਿਰ ਅਸੀਂ ਦੁੱਖ ਸੁੱਖ ਜੀਵਨ ਮਰਨ ਦੇ ਅਟੁੱਟ ਚੱਕਰ ਵਿੱਚ ਵਿਚਰਦੇ ਹਾਂ, ਜਿਹਦੇ ਤੋਂ ਛੁਟਕਾਰਾ ਹੋਣਾ ਮੁਸ਼ਕਿਲ ਹੈ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਬਿਸਾਰੇ, ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ, ਜਨ ਕਹਾ ਕਰੇ ਬੇਚਾਰੇ। ਇਹ ਮਾਇਆ ਜਿਤ ਹਰ ਵਿਸਰੇ, ਮਾਇਆ ਹੈ ਕਿ ਇਹ ਮਾਇਆ ਜਿਤ ਹਰ ਵਿਸਰੇ, ਮੋਹ ਉਪਜੇ ਭਾਓ ਦੂਜਾ ਲਾਇਆ। ਹੁਣ ਇਸ ਮਾਇਆ ਦੇ ਵਿੱਚ ਅਸੀਂ ਅਲਿਪਤ ਕਿਵੇਂ ਰਹਿਣਾ ਹੈ? ਅਲਿਪਤ ਨੂੰ ਸਮਝਣ ਲਈ ਪਹਿਲਾਂ ਇਹਦੇ ਉਲਟ ਲਿਪਤ ਹੋਣ ਦੀ ਵਿਚਾਰ ਜ਼ਰੂਰੀ ਹੈ। ਜੈਸਾ ਸੇਵੈ ਤੈਸਾ ਹੋਏ ਅਨੁਸਾਰ, ਅਸੀਂ ਜਿਹੋ ਜਿਹੀ ਸੰਗਤ ਕਰਦੇ ਹਾਂ, ਜਿਹੋ ਜਿਹੀ ਸੰਗਤ ਨਾਲ ਲਿਪਤ ਰਹਿੰਦੇ ਹਾਂ, ਉਹੋ ਜਿਹਾ ਹੀ ਫਲ ਪਾਉਂਦੇ ਹਾਂ। ਸਾਡਾ ਮਨ ਹਵਾ ਜਾਂ ਪਾਣੀ ਦੀ ਤਰ੍ਹਾਂ ਹੈ। ਪਾਣੀ ਜਿਹੋ ਜਿਹੀ ਸ਼ੈ ਨਾਲ ਸੰਗਤ ਕਰਦਾ ਹੈ ਉਹੋ ਜਿਹਾ ਹੋ ਜਾਂਦਾ ਹੈ। ਠੰਡਾ, ਤੱਤਾ, ਕੌੜਾ, ਮਿੱਠਾ, ਕਾਲਾ, ਜੇ ਇਸੇ ਤਰ੍ਹਾਂ ਜਿਹੋ ਜਿਹੇ ਸਾਡੇ ਖਿਆਲ, ਵਲਵਲੇ, ਵਾਸ਼ਨਾਵਾਂ ਅਤੇ ਕਰਮ ਹੁੰਦੇ ਹਨ, ਉਸੇ ਤਰ੍ਹਾਂ ਅਸੀਂ ਚੰਗਾ ਮਾੜਾ ਫਲ ਭੋਗਦੇ ਹਾਂ। ਅਸੀਂ ਦੋ ਕਿਸਮ ਦੀ ਸੰਗਤ ਕਰਦੇ ਹਾਂ। ਇੱਕ ਤਾਂ ਦੈਵੀ ਉੱਚੇ ਸੁੱਚੇ ਇਲਾਹੀ ਰੰਗਤ ਵਾਲੇ ਖਿਆਲ, ਵਲਵਲੇ, ਧਾਰਮਿਕ ਕਿਤਾਬਾਂ ਜਾਂ ਫਿਰ ਮਹਾਂਪੁਰਖਾਂ ਦੀ ਦੈਵੀ ਸੰਗਤ। ਦੂਸਰਾ ਹੈ ਮਾਇਕੀ ਰੰਗਤ ਵਾਲੇ ਖਿਆਲ, ਵਲਵਲੇ, ਵਾਸ਼ਨਾਵਾਂ, ਆਮ ਕਿਤਾਬਾਂ, ਆਮ ਦੁਨਿਆਵੀ ਬੰਦਿਆਂ ਦੀ ਸੰਗਤ। ਸੰਗਤ ਵੀ ਕਈ ਤਰੀਕਿਆਂ ਅਤੇ ਦਰਜਿਆਂ 'ਤੇ ਹੁੰਦੀ ਹੈ। ਸ਼ਖਸੀ ਸੰਗਤ, ਜਿਵੇਂ ਗੁਰਮੁਖਾਂ ਜਾਂ ਦੁਨਿਆਵੀ ਬੰਦਿਆਂ ਦੀ ਸੰਗਤ। ਕਿਤਾਬੀ ਸੰਗਤ, ਜਿਵੇਂ ਗੁਰਬਾਣੀ, ਮਹਾਂਪੁਰਖਾਂ ਦੀਆਂ ਰਚਨਾਵਾਂ ਜਾਂ ਫਿਰ ਦੁਨਿਆਵੀ ਰਚਨਾਵਾਂ। ਵਾਸ਼ਨਾ ਸੰਗਤ, ਦੁਨਿਆਵੀ ਵਾਸ਼ਨਾਵਾਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਿੱਚ ਗਲਤਾਨ ਰਹਿਣਾ। ਮੁਰਦਿਆਂ ਦੀ ਸੰਗਤ, ਮਰੇ ਹੋਏ ਪਿਛਲਿਆਂ ਨੂੰ ਯਾਦ ਕਰ ਕਰਕੇ ਦੁਖੀ ਹੋਣਾ। ਖਿਆਲੀ ਸੰਗਤ, ਚੰਗੇ ਜਾਂ ਮਾੜੇ, ਦੈਵੀ ਜਾਂ ਮਾਇਕੀ ਖਿਆਲਾਂ ਦੇ ਵਿੱਚ ਗਲਤਾਨ ਰਹਿਣਾ। ਇਸ ਤਰ੍ਹਾਂ ਸਾਡਾ ਮਨ ਜਿਹੋ ਜਿਹੀ ਜਿਸ ਸਤਾ 'ਤੇ ਦਰਜੇ 'ਤੇ ਵਿਚਰਦਾ ਹੈ, ਉਹਦਾ ਅਸਰ ਜਾਂ ਉਹਦੀ ਰੰਗਤ ਇਹ ਸਾਡੇ ਮਨ ਅਤੇ ਅੰਤਸ਼ਕਰਨ ਵਿੱਚ ਦ੍ਰਿੜ ਹੁੰਦੀ ਜਾਂਦੀ ਹੈ। ਇਸ ਲਈ ਹਰ ਕਿਸਮ ਦੀ ਚੰਗੀ ਮਾੜੀ ਸੰਗਤ ਦਾ ਨਿਰਣਾ ਕਰਨਾ ਸਾਡੇ ਲਈ ਜ਼ਰੂਰੀ ਹੈ। ਚੰਗੀ ਅਤੇ ਉੱਤਮ ਸੰਗਤ ਉਹ ਹੈ ਜਿਹਦੇ ਨਾਲ ਸਾਡੇ ਮਨ ਵਿੱਚ ਉੱਚੇ ਸੁੱਚੇ ਦੈਵੀ ਆਤਮਿਕ ਖਿਆਲ ਉਪਜਣ, ਸਾਡੇ ਮਨ ਦੀ ਰੁਚੀ ਨੂੰ ਆਪਣੇ ਕੇਂਦਰ ਅਕਾਲ ਪੁਰਖ ਵੱਲ ਪ੍ਰੇਰਨਾ ਮਿਲੇ, ਉਹਦੀ ਯਾਦ, ਉਹਦੇ ਸਿਮਰਨ ਦੇ ਵਿੱਚ ਜਿਹੜੀ ਸੰਗਤ ਸਹਾਈ ਹੋਵੇ। ਸੋ ਗੁਰਬਾਣੀ ਵਿੱਚ ਇਸ ਨੂੰ ਸਾਧ ਸੰਗਤ ਜਾਂ ਸਤ ਸੰਗਤ ਕਿਹਾ ਗਿਆ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਿਤ ਪੁਨੀਤ। ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆਰ। ਸੋ ਸਾਨੂੰ ਸਾਧ ਸੰਗਤ ਲਈ ਇਹੋ ਅਰਦਾਸ ਜੋਦੜੀ ਕਰਨੀ ਸਿਖਾਈ ਗਈ ਹੈ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾਵੇ। ਹਰ ਜਿਉ ਆਗੇ ਕਰੀ ਅਰਦਾਸ, ਸਾਧੂ ਜਨ ਸੰਗਤ ਹੋਏ ਨਿਵਾਸ। ਕਹੋ ਨਾਨਕ ਪ੍ਰਭ ਬਖਸ਼ ਕਰੀ ਜੈ, ਕਰ ਕਿਰਪਾ ਮੋਹਿ ਸਾਧ ਸੰਗ ਦੀ ਜੈ। ਹੋ ਕਿਰਪਾਲ ਸਵਾਮੀ ਮੇਰੇ, ਸੰਤਾਂ ਸੰਗ ਵਿਹਾਵੇ। ਐਸੀ ਮਾਂਗ ਗੋਬਿੰਦ ਤੇ, ਟਹਿਲ ਸੰਤਨ ਕੀ ਸੰਗ ਸਾਧੂ ਕਾ, ਹਰ ਨਾਮਾ ਜਪ ਪਰਮ ਗਤੇ। ਹੁਣ ਇਹਦੇ ਐਨ ਉਲਟ ਮਾਇਆ ਦੀ ਕੁਸੰਗਤ ਹੈ। ਇਹਦੀ ਕੁਸੰਗਤ ਵਿੱਚ ਅਸੀਂ ਇੰਨੇ ਗਲਤਾਨ ਹੋ ਜਾਂਦੇ ਹਾਂ, ਗੁਆਚ ਜਾਂਦੇ ਹਾਂ ਕਿ ਸਾਨੂੰ ਰੱਬ, ਉਹਦੇ ਦੈਵੀ ਗੁਣ ਅਤੇ ਉੱਚੀ ਸੁੱਚੀ ਸੰਗਤ ਦੀ ਕੋਈ ਲੋੜ ਹੀ ਨਹੀਂ ਭਾਸਦੀ। ਮਾਇਆ ਜਾਲ ਪਸਾਰਿਆ, ਭੀਤਰ ਚੋਗ ਬਣਾਏ, ਤ੍ਰਿਸ਼ਨਾ ਪੰਖੀ ਫਾਸਿਆ, ਨਿਕਸ ਨਾ ਪਾਏ ਮਾਏ, ਜਿਨ ਕੀਤਾ ਤਿਸੇ ਨਾ ਜਾਣੇ, ਫਿਰ ਫਿਰ ਆਵੇ ਜਾਏ। ਮਨ ਮਾਇਆ ਮੈਂ ਫਦ ਰਿਓ, ਬਿਸਰਿਓ ਗੋਬਿੰਦ ਨਾਮ। ਹੁਣ ਇਹ ਦੋਵੇਂ ਗੱਲਾਂ, ਇੱਕ ਬੰਨੇ ਜੋ ਅਸੀਂ ਦੈਵੀ ਸੰਗਤ ਪੜ੍ਹੀ ਹੈ, ਦੂਸਰੇ ਬੰਨੇ ਮਾਈਕੀ ਕੁਸੰਗਤ, ਇਹ ਇੱਕ ਦੂਜੇ ਦੇ ਐਨ ਉਲਟ ਤੇ ਵਿਰੋਧੀ ਹਨ। ਇੱਕ ਦੈਵੀ ਸੰਗਤ ਸਾਨੂੰ ਦੈਵੀ ਗੁਣਾਂ ਵੱਲ ਪ੍ਰੇਰਦੀ ਹੈ, ਅਕਾਲ ਪੁਰਖ ਦੀ ਯਾਦ ਵਿੱਚ ਸਿਮਰਨ ਵਿੱਚ ਸਾਡੀ ਸਹਾਇਕ ਹੁੰਦੀ ਹੈ। ਦੂਜੀ ਇਹਦੇ ਤੋਂ ਐਨ ਉਲਟ ਮਾਇਆ ਵਿੱਚ ਗਲਤਾਨ ਕਰਾ ਕੇ ਸਾਨੂੰ ਰੱਬ ਨੂੰ ਬੁਲਾਉਂਦੀ ਹੈ। ਕਾਹੂੰ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂੰ ਕੀ ਸੰਗਤ ਮਿਲ ਜੰਮਪੁਰ ਜਾਤ ਹੈ। ਸੋ ਦੈਵੀ ਗੁਣਾਂ ਦਾ ਅਤੇ ਮਾਈਕੀ ਕੁਸੰਗਤ ਦਾ ਕੋਈ ਜੋੜ ਨਹੀਂ ਹੋ ਸਕਦਾ। ਇਸ ਲਈ ਜਿਨ੍ਹਾਂ ਨੇ ਭਗਤੀ ਕਰਨੀ ਹੈ, ਸਿਮਰਨ ਕਰਨਾ ਹੈ, ਨਾਮ ਦੀ ਪ੍ਰਾਪਤੀ ਕਰਨੀ ਹੈ, ਉਹਨਾਂ ਜਗਿਆਸੂਆਂ ਲਈ ਹੋਰ ਅਨੇਕਾਂ ਪਰਮਾਰਥਿਕ ਸਾਧਨਾਂ ਤੋਂ ਇਲਾਵਾ ਮਾਈਕੀ ਕੁਸੰਗਤ ਤੋਂ ਬਚਣਾ ਜਾਂ ਇਹਦੇ ਤੋਂ ਅਲਿਪਤ ਰਹਿਣਾ ਵੀ ਜ਼ਰੂਰੀ ਹੈ। ਜਿਵੇਂ ਵਾੜੀ ਲਈ ਵਾੜ ਕਰਨੀ ਜ਼ਰੂਰੀ ਹੈ, ਨਹੀਂ ਤਾਂ ਨਾਲੋ ਨਾਲ ਮਾਈਕੀ ਵਾਸ਼ਨਾ ਵੀ ਕੁਸੰਗਤ ਦੇ ਹਿਰਨ ਇਸ ਵਾੜੀ ਨੂੰ ਪ੍ਰਫੁੱਲਤ ਨਹੀਂ ਹੋਣ ਦੇਣਗੇ, ਉੱਕਾ ਹੀ ਉਜਾੜ ਕੇ ਰੱਖ ਦੇਣਗੇ। ਅਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ, ਮਨ ਤਿਨਕੇ ਨਿਕਟਣਾ ਪਿੱਟੀ ਹੈ। ਸਾਕਤ ਸੰਗ ਨਾ ਕੀਜੇ ਪਿਆਰੇ, ਜੇ ਕਾ ਪਾਰ ਵਸਾਏ, ਜਿਸ ਮਿਲੀਏ ਹਰ ਵਿਸਰੇ ਪਿਆਰੇ, ਸੋ ਮੂੰਹ ਕਾਲੇ ਉੱਠ ਜਾਏ। ਕਿੰਨੀ ਤਾੜਨਾ ਕੀਤੀ ਗਈ ਹੈ ਸਾਨੂੰ ਮਾਈਕੀ ਕੁਸੰਗਤ ਤੋਂ ਬਚਾਓ ਲਈ। ਫਿਰ ਅਲਿਪਤ ਵਰਤਣ ਦੀ ਜਾਂਚ ਸਾਨੂੰ ਸਿੱਖਣੀ ਪਏਗੀ। ਇਹਦੀ ਬਾਬਤ ਹੋਰ ਡੂੰਘੀ ਵਿਚਾਰ ਕੀਤੀ ਹੈ ਇੱਥੇ ਗੁਰਮੁਖ ਪਿਆਰਿਆਂ ਨੇ। ਸ਼ਖਸੀ ਕੁਸੰਗਤ ਕੀ ਹੈ? ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਜਿਹੋ ਜਿਹੇ ਇਨਸਾਨ ਦੀ ਅਸੀਂ ਸੰਗਤ ਕਰਦੇ ਹਾਂ ਉਹੋ ਜਿਹੇ ਹੋ ਜਾਂਦੇ ਹਾਂ, ਕਿਉਂਕਿ ਦੋ ਸੰਗੀਆਂ ਵਿੱਚੋਂ ਜਿਹਦਾ ਮਨ ਜ਼ਿਆਦਾ ਪ੍ਰਬਲ ਹੋਏਗਾ ਉਹਦੀ ਰੰਗਤ ਦਾ ਅਸਰ ਦੂਜੇ ਉੱਤੇ ਹੋ ਜਾਣਾ ਲਾਜ਼ਮੀ ਹੈ। ਇੱਕ ਦੂਜੇ ਦੇ ਮਨ ਉੱਤੇ ਸਾਡੀਆਂ ਮਾਨਸਿਕ ਕਿਰਨਾਂ, ਸਾਡੀ ਮੈਂਟਲ ਵਾਈਬ੍ਰੇਸ਼ਨਸ ਦਾ ਅਸਰ ਹੁੰਦਾ ਹੈ। ਹੁਣ ਦੁਨੀਆਂ ਦੇ ਵਿੱਚ ਮਾਈਕੀ ਰੰਗਤ ਵਾਲਿਆਂ ਦੀ ਬਹੁਲਤਾ ਹੈ, ਇਸ ਕਰਕੇ ਜਗਿਆਸੂਆਂ ਲਈ ਜ਼ਰੂਰੀ ਹੈ ਕਿ ਉਹ ਦੁਨੀਆਂ ਵਿੱਚ ਰਹਿੰਦਿਆਂ ਹੋਇਆਂ ਘੱਟ ਤੋਂ ਘੱਟ ਲੋਕਾਂ ਨਾਲ ਵਾਹ ਪਾਉਣ। ਕਬੀਰ, ਸਾਕਤ ਸੰਗ ਨਾ ਕੀਜੀਐ, ਦੂਰੇ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤੋ ਕਛ ਲਾਗੇ ਦਾਗ। ਇਸ ਤਰ੍ਹਾਂ ਅਸੀਂ ਸ਼ਖਸੀ ਕੁਸੰਗਤ ਤੋਂ ਦੂਰ ਹੋ ਕੇ ਕਾਫੀ ਹੱਦ ਤੱਕ ਅਲਿਪਤ ਰਹਿ ਸਕਦੇ ਹਾਂ। ਪਰ ਸੱਚ ਕੀ ਹੈ? ਅਸੀਂ ਤਾਂ ਜਾਣ ਬੁੱਝ ਕੇ ਖਾਮ ਖਾ ਦੁਨੀਆਂ ਵਿੱਚ ਸਮਾਜ ਦੇ ਦਾਇਰੇ, ਮਾਈਕੀ ਮਾਮਲੇ, ਆਪਣੇ ਰੁਝੇਵੇਂ ਹੋਰ ਵਧਾਈ ਜਾਂਦੇ ਹਾਂ। ਬੇਲੋੜੇ ਰੁਝੇਵਿਆਂ ਵਿੱਚ ਖਚਤ ਹੋ ਕੇ ਅਸੀਂ ਆਪਣਾ ਅਮੋਲਕ ਜੀਵਨ ਅਜਾਈਂ ਗਵਾ ਰਹੇ ਹਾਂ। ਜਗਿਆਸੂਆਂ ਲਈ ਜ਼ਰੂਰੀ ਹੈ ਆਪਣੇ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ, ਜਾਣ ਪਛਾਣ ਦੇ ਦਾਇਰੇ ਨੂੰ ਸੀਮਤ ਕਰਕੇ ਮਨ ਦੇ ਮਾਈਕੀ ਰੁਝੇਵਿਆਂ ਨੂੰ ਘਟਾਏ, ਕਿਉਂਕਿ ਇਹਨਾਂ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਦੀਆਂ ਮੋਹ ਮਾਇਆ ਦੀਆਂ ਰੱਸੀਆਂ ਜੇ ਅਸੀਂ ਨਾ ਢਿੱਲੀਆਂ ਕੀਤੀਆਂ ਤਾਂ ਸਾਡਾ ਮਨ ਇਹਨਾਂ ਦਾ ਹੀ ਨਿਸ਼ਾਨਾ, ਟਾਰਗੇਟ ਬਣਿਆ ਰਹੇਗਾ। ਇਹ ਕੁਟੰਬ ਸਭ ਜੀ ਕੇ ਬੰਧਨ ਭਾਈ, ਭਰਮ ਭੁਲਾ ਸੰਸਾਰਾ। कबीर हमरा को नहीं हम किसों के नाए वाला सबक सीख के असी इस दुनिया तो अलिप्त रह सकते हैं, नहीं तो फिर पलच पलच सगली मुई झूठे धंधे मोह वाली साड़ी दुर्गति होएगी। अगली है किताबी कुसंगत। कहिंदे कहावत है कि किसी बंदे का आचार जाचना होवे तो उहदे सराहणे पईआं किताबां देख लो, उन्हां तो जाहर हो जाएगा कि उहदी रुचि जां मन दी रंगत किहो जिही है। जे कोई किताब दूजी बार पढ़ी जाए पक्का सबूत है कि उहदा आचार उस किताब दे ख्यालां जां वलवलियां दी रंगत वाला है, उपरे भावे उह किहो जिहा बणिआ फिरे। इसे तरह कौमां देशां विश्व दे आचार ते इखलाक दी बाबत भी परख कीती जा सकती है। जिस देश विच जेहो जा साहित पढ़न दी ज्यादा रुचि होवे उस कौम ते देश दा आचार ते समुच्चा इखलाक ओहो जिहा ही हुंदा है। इस कलयुगी जमाने विच माइकी रंगत जां नीवें वलवलियां वाला बेअंत साहित छपिया मिलदा है। इहनूं पढ़ के खलकत दे जीव माइकी रंगत दी रोड़ विच सहज सुभाए रुड़े जंदे हन। तीन पवन मैं एका माया मूर्ख पढ़ पढ़ दूजा पाओ दृढ़ाया। इन्हां लिखतां दी संगत घर बैठिया भी हो सकती है, इहदा असर भी देर तक रहिंदा है। सो जग्यासुआं नूं नीवियां रुचियां दी रंगण वालियां किताबां तों परहेज करना जरूरी है। होर कूड़ पढ़ना कूड़ बोलना माया नाल प्यार नानक विण नावें को थिर नहीं पढ़ पढ़ होए खुआर। इहदे उल्ट सानू चंगियां दैवी रंगण वालियां किताबां हर गुण हर कथा ते गुरबाणी दा अभ्यास जरूरी है। हर गुण पढ़िए हर गुण गुणिए हर हर नाम कथा नित सुनिए। इस तो अगे है वाशना कुसंगत। गुरबाणी विच दर्ज है बिखै बिखै की वासना तजी न जाई अनेक जतन कर राखिए फिर लपटाई। जिवें पानी दा सुभाव है संगत दा असर लैणा ते निवाण वल नूं वगणा, इसे तरह मन दा सुभाव है कुसंगत दा असर लैणा ते नीवियां रुचियां वल रुड़ना। कलयुग दे विच विशे विकारां दियां जबरदस्त लहरां चल रहियां हन, साडे मन कमजोर हन जो इन्हां नीवें विशेयां दियां लहरां तों बच नहीं सकदे अलिप्त नहीं रह सकदे। इन्हां तों बचण जां अलिप्त रहण दा इक्को इक साधन है साध संगत कै अंचल लावो बिखम नदी जाए तरणी। इस तों अगे है मुरदियां दी कुसंगत। हर इंसान दे जीवन विच नज़दीकी संबंधी जिवें माँ बाप भैन भरा पति पत्नी बच्चा मित्रा आदि विचों किसे दियां मौतां हुंदियां रहिंदियां हन। इन्हां विचों कुछ मौतां दा मन नूं अत्यंत दुख ते सदमा भी हुंदा है, पर ऐसियां दुखदाई मौतां नूं मुड़ मुड़ के याद करके असीं उन्हां दे मोह विच दुखी हुंदे हां। ऐसे मोह माया वाले मुरदियां दियां यादां साडे अंतशकरण दे किसे खल खुंजे विच वस जांदियां हन जिन्हां नूं असी मोह दे जज्बात नाल पाल के इन्हां दी याद द्वारा कुसंगत करके फिर दुख कलेश भोगदे हां। मरिया नूं याद करके कई वारी असी उन्हां दे औगणां दी चर्चा भी करदे हां। इस तरह असीं उन्हां दी कुसंगत ही नहीं करदे सगों उन्हां दे औगणां नूं ग्रहण करदे हाँ, अपना मन मैला करदे हाँ। सानू चाहीदा है असीं मरियां नूं भुला देईए तां ही असीं मुरदियां दी कुसंगत तों अलिप्त रह सकते हाँ। मूए को रोवे किसे सुनावे पै सागर असराल पया। अगली है ख्याली मानसिक कुसंगत। ख्याली कुसंगत शख्सी जां किताबी कुसंगत नालों भी ज़्यादा हानिकारक ते डूंघे असर वाली है। सो शख्सी कुसंगत ते किताबी कुसंगत तो असीं किसे तरह बच सकते हाँ। जिवें कि त्यागी साध ओ शख्सी कुसंगत तो बच जाते हैं, अनपढ़ लोग ओ किताबी कुसंगत तो बचे रहते हैं, पर ख्याली कुसंगत तो बचना अत्यंत कठिन है। साडा मन ਸੂਖਮ ਤੇ ਪਾਰੇ ਦੀ ਤਰ੍ਹਾਂ ਚਲਾਏ ਮਨ ਹੈ। ਇੱਕ ਛਿਨ ਲਈ ਨਹੀਂ ਟਿਕਦਾ ਕਿਸੇ ਸਰੀਰਕ ਰੁਝੇਵੇਂ ਤੋਂ ਬਿਨਾਂ ਵੀ ਖਿਆਲਾਂ ਵਿੱਚ ਹੀ ਆਪਣੀਆਂ ਰੁਚੀਆਂ ਅਨੁਸਾਰ ਰੁੱਝਿਆ ਰਹਿੰਦਾ ਹੈ। ਹਮੇਸ਼ਾ ਨੀਵੀਆਂ ਰੁਚੀਆਂ ਅਨੁਸਾਰ ਅਸੀਂ ਖਾਮ ਖਾ ਦੀ ਦੁਨੀਆਂ ਵਿੱਚ ਲਿਪਾਏ ਮਨ ਰਹਿੰਦੇ ਹਾਂ। ਸਾਡੇ ਖਿਆਲਾਂ ਦੀਆਂ ਦੋ ਤਹਾਂ ਹਨ। ਇੱਕ ਤਾਂ ਉੱਪਰਲੇ ਖਿਆਲ ਜਿਹੜੇ ਆਉਂਦੇ ਜਾਂਦੇ ਰਹਿੰਦੇ ਹਨ, ਸਾਡੇ ਮਨ ਉੱਤੇ ਕੋਈ ਬਹੁਤਾ ਅਸਰ ਨਹੀਂ ਪਾਉਂਦੇ। ਦੂਸਰਾ ਉਹ ਖਿਆਲ ਹਨ ਜਿਨ੍ਹਾਂ ਨੂੰ ਅਸੀਂ ਮੁੜ ਮੁੜ ਯਾਦ ਕਰਕੇ ਘੋਟ ਘੋਟ ਕੇ ਆਪਣੇ ਮਨ ਦੀਆਂ ਹੇਠਲੀਆਂ ਤਹਿਆਂ ਵਿੱਚ ਜਮ੍ਹਾਂ ਕਰ ਲੈਂਦੇ ਹਾਂ। ਉਹਨਾਂ ਖਿਆਲਾਂ ਦੀ ਫਿਰ ਸਾਡੇ ਮਨ ਵਿੱਚ ਮਿਸਲ ਬਣ ਜਾਂਦੀ ਹੈ। ਉਦਾਹਰਣ ਦੇ ਤੌਰ 'ਤੇ ਜੇ ਕਿਸੇ ਨੇ ਸਾਡੇ ਨਾਲ ਬੁਰਾ ਕੀਤਾ ਹੋਵੇ, ਕੋਈ ਮਿਹਣਾ ਮਾਰਿਆ ਹੋਵੇ, ਤਾਂ ਅਸੀਂ ਉਸ ਮਿਹਣੇ ਜਾਂ ਵਿਰੋਧੀ ਗੱਲ ਨੂੰ ਮੁੜ ਮੁੜ ਯਾਦ ਕਰਕੇ ਆਪਣੇ ਮਨ ਉੱਤੇ ਉਸ ਰੋਸ ਨੂੰ ਡੂੰਘਾ ਉੱਕਰ ਲੈਂਦੇ ਹਾਂ। ਇਹਦਾ ਨਤੀਜਾ ਕੀ ਹੁੰਦਾ ਹੈ ਕਿ ਜਦੋਂ ਮਿਹਣੇ ਮਾਰਨ ਵਾਲਾ ਜਾਂ ਸਾਡਾ ਵਿਰੋਧੀ ਸਾਡੇ ਤੋਂ ਦੂਰ ਵੀ ਹੋਵੇ, ਉਹਦੀ ਯਾਦ ਆਉਣ ਨਾਲ ਹੀ ਤੀਖਣ ਰੋਸ ਦਾ ਸਾਡੇ ਮਨ ਉੱਤੇ ਡੂੰਘਾ ਅਸਰ ਪੈਂਦਾ ਹੈ। ਈਰਖਾ, ਦਵੈਤ, ਨਫ਼ਰਤ ਅਤੇ ਕ੍ਰੋਧ ਦੀ ਅੱਗ ਵਿੱਚ ਅਸੀਂ ਸੜਦੇ ਬਲਦੇ ਹਾਂ। ਜਦੋਂ ਵੀ ਅਸੀਂ ਉਸ ਮਿਸਲ ਨੂੰ ਫੋਲਦੇ ਹਾਂ, ਸਾਡੇ ਮਨ ਉੱਤੇ ਉਹਦੀ ਰੰਗਤ ਹੋਰ ਡੂੰਘੀ ਹੁੰਦੀ ਜਾਂਦੀ ਹੈ। ਸਮਾਂ ਪਾ ਕੇ ਫਿਰ ਇਹੋ ਜਿਹਾ ਰੋਸ ਸਾਡੇ ਅੰਤਸ਼ਕਰਨ ਵਿੱਚ ਉੱਤਰ ਜਾਂਦੇ ਹਨ। ਫਿਰ ਉਸ ਰੋਸ ਦਾ ਕਰਤਾ ਕਿਤੇ ਦੂਰ ਵੀ ਹੋਵੇ, ਅਚਾਨਕ ਉਹਦੀ ਯਾਦ ਆਉਣ ਨਾਲ ਸਾਡੇ ਮਨ ਉੱਤੇ ਅਤਿਅੰਤ ਭੈੜਾ ਅਸਰ ਹੁੰਦਾ ਹੈ। ਇਹਦੇ ਨਾਲ ਅਸੀਂ ਨਫ਼ਰਤ, ਕ੍ਰੋਧ, ਈਰਖਾ, ਦਵੈਤ ਵਿੱਚ ਸੜਦੇ ਬਲਦੇ, ਚਿੜਦੇ ਕੁੜਦੇ, ਮਨ 'ਤੇ ਮੈਲ ਲਾਈ ਜਾਂਦੇ ਹਾਂ, ਦੁਖੀ ਹੁੰਦੇ ਹਾਂ। ਦੁੱਖਦਾਈ ਗੱਲ ਤਾਂ ਇਹ ਹੈ ਕਿ ਇਹੋ ਜਿਹੇ ਰੋਸੇ ਮਿਸਲਾਂ ਕੋਈ ਇੱਕ ਦੋ ਨਹੀਂ, ਬਲਕਿ ਅਨੇਕਾਂ ਹੀ ਅਸੀਂ ਆਪਣੇ ਹਿਰਦੇ ਵਿੱਚ ਜਮ੍ਹਾਂ ਕੀਤੀਆਂ ਹੋਈਆਂ ਹਨ। ਜਦੋਂ ਵੀ ਸਾਡਾ ਮਨ ਓਪਰੇ ਰੁਝੇਵਿਆਂ ਤੋਂ ਵਿਹਲਾ ਹੋਵੇ, ਅਸੀਂ ਇਹਨਾਂ ਡੂੰਘੇ ਰੋਸੇ ਗਿਲੇ ਸ਼ਿਕਾਇਤਾਂ ਦੀ ਮੈਲ ਦੀ ਹਵਾੜ ਅੰਦਰੋਂ ਉਗਾੜ ਲੈਂਦੇ ਹਾਂ, ਜਿਹੜੀ ਸਾਡੇ ਮਨ ਨੂੰ ਸਾੜ ਸੁੱਟਦੀ ਹੈ। ਇੱਥੇ ਨੁਕਤੇ ਵਾਲੀ ਗੱਲ ਇਹ ਹੈ ਕਿ ਇਹ ਸ਼ਖਸੀ ਸੰਗਤ ਤੋਂ ਦੂਰ ਹੋਣ ਦੇ ਬਾਵਜੂਦ ਸਿਰਫ ਖਿਆਲੀ ਕੁਸੰਗਤ ਦਾ ਨਤੀਜਾ ਹੈ। ਸ਼ਖਸੀ ਕੁਸੰਗਤ ਨਾਲੋਂ ਖਿਆਲੀ ਕੁਸੰਗਤ ਅਤਿਅੰਤ ਦੁੱਖਦਾਈ, ਖਤਰਨਾਕ, ਬਿਖਮ ਅਤੇ ਡੂੰਘੇ ਅਸਰ ਵਾਲੀ ਹੈ। ਇਹ ਅਲਿਪਤ ਰਹਿਣ ਦੇ ਬਿਲਕੁਲ ਉਲਟ ਹੈ। ਸੋ ਇਸ ਕਰਕੇ ਸਾਡੇ ਵਿੱਚ ਦੈਵੀ ਗੁਣਾਂ ਦੀ ਧਾਰਮਿਕ ਰੁਚੀ ਬਿਲਕੁਲ ਪੈਦਾ ਨਹੀਂ ਹੁੰਦੀ, ਜਾਂ ਫਿਰ ਓਪਰੀ ਜਿਹੀ ਹੁੰਦੀ ਹੈ। ਇਸ ਦੁਰਦਸ਼ਾ ਤੋਂ ਬਚਣ ਦਾ ਇੱਕੋ ਅਤੇ ਸਿਰਫ ਇੱਕ ਇਲਾਜ ਜੋ ਗੁਰਮੁਖ ਪਿਆਰਿਆਂ ਨੇ ਇੱਥੇ ਸਾਨੂੰ ਦਰਸਾਇਆ ਹੈ, ਕਹਿੰਦੇ ਜਦੋਂ ਵੀ ਕੋਈ ਰੋਸੇ, ਗਿਲੇ, ਮਿਹਣੇ, ਸ਼ਿਕਾਇਤਾਂ ਮਨ ਵਿੱਚ ਉਪਜਣ, ਤਾਂ ਉਹਨਾਂ ਨੂੰ ਉਸੇ ਵੇਲੇ ਹੀ ਚੱਲ ਹੋ, ਕੋਈ ਨਾ, ਫਿਰ ਕੀ ਹੋਇਆ ਕਹਿ ਕੇ ਭੁਲਾਉਣ ਦਾ ਯਤਨ ਕਰੀਏ, ਉਹਨਾਂ ਨੂੰ ਮੁੜ ਮੁੜ ਕੇ ਯਾਦ ਨਾ ਕਰੀਏ। ਕਿਉਂਕਿ ਜਿੰਨੀ ਵਾਰ ਕਿਸੇ ਖਿਆਲ ਨੂੰ ਯਾਦ ਕੀਤਾ ਜਾਏਗਾ, ਉਹ ਸਾਡੇ ਹਿਰਦੇ 'ਤੇ ਗਹਿਰਾ ਉਕਰਿਆ ਜਾਂਦਾ ਹੈ। ਫਿਰ ਉਸ ਖਿਆਲ ਨੂੰ ਮਿਟਣਾ, ਉਹਦੇ ਤੋਂ ਬਚਣਾ ਜਾਂ ਅਲਿਪਤ ਰਹਿਣਾ ਕਠਿਨ ਹੈ। ਨੀਵੇਂ ਖਿਆਲਾਂ ਦੀ ਰੰਗਤ ਤੋਂ ਬਚਣ ਜਾਂ ਅਲਿਪਤ ਰਹਿਣ ਵਿੱਚ ਸਹਾਇਕ ਦੈਵੀ ਗੁਣਾਂ ਨੂੰ ਗ੍ਰਹਿਣ ਕਰਨ ਦੀ ਗੁਰਬਾਣੀ ਵਿੱਚ ਵੀ ਸਾਨੂੰ ਇਉਂ ਤਾਕੀਦ ਕੀਤੀ ਗਈ ਹੈ, ਰੋਸ ਨਾ ਕਾਹੂੰ ਸੰਗ ਕਰੋ, ਪਰ ਕਾ ਬੁਰਾ ਨਾ ਰੱਖੋ ਚੀਤ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਪਰ ਨਿੰਦਾ ਸੁਣ ਆਪ ਹਟਾਵੈ, ਸਾਂਝ ਕਰੀਜੈ ਗੁਣੈ ਕੇਰੀ, ਛੋੜ ਅਵਗਣ ਚੱਲੀਐ, ਦਇਆ ਸ਼ਿਮਾ ਤਨ ਪ੍ਰੀਤ, ਨਿੰਦਾ ਭਲੀ ਕਿਸੇ ਕੀ ਨਾਹੀ, ਵੇਖ ਕੇ ਅਣਡਿੱਠ ਕਰਨਾ, ਸੁਣ ਕੇ ਅਣਸੁਣਾ ਕਰਨਾ। ਗੁਰਮੁਖਤਾ ਅਤੇ ਅਲਿਪਤਤਾ ਇਹ ਇੱਕ ਦੂਜੇ ਦੇ ਪ੍ਰੇਰਕ ਹਨ, ਸਹਾਇਕ ਹਨ, ਅਨਿੱਖੜਵੇਂ ਅੰਗ ਹਨ। ਅਲਿਪਤ ਰਹਿ ਤੋਂ ਬਿਨਾਂ ਗੁਰਮੁਖ ਨਹੀਂ ਬਣਿਆ ਜਾ ਸਕਦਾ, ਅਤੇ ਗੁਰਮੁਖ ਬਣ ਕੇ ਫਿਰ ਸਹਿਜ ਸੁਭਾਏ ਹੀ ਅਲਿਪਤ ਰਿਹਾ ਜਾਂਦਾ ਹੈ। ਸੋ ਪਹਿਲਾਂ ਗੁਰਮੁਖ ਬਣਨਾ ਹੈ, ਅਤੇ ਗੁਰਮੁਖ ਬਣਨ ਲਈ ਅਲਿਪਤ ਰਹਿਣਾ ਜ਼ਰੂਰੀ ਨਹੀਂ ਬਲਕਿ ਲਾਜ਼ਮੀ ਹੈ। ਗੁਰਮੁਖ ਹੋਏ ਸੋ ਅਲਿਪਤੋ ਵਰਤੇ, ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ। ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਗੁਰਮੁਖ ਕੌਣ ਹੈ ਜਿਹਦੇ ਮਨ ਦਾ ਰੁੱਖ ਗੁਰੂ ਵੱਲ ਹੋਵੇ, ਯਾਨੀ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਹੁਕਮ ਵਿੱਚ, ਗੁਰੂ ਦੇ ਪਿਆਰ ਵਿੱਚ, ਗੁਰੂ ਦੇ ਪ੍ਰਾਇਣ ਹੋ ਕੇ ਗੁਰੂ ਦੇ ਨਾਮ ਵਿੱਚ ਰੰਗਿਆ ਹੋਵੇ, ਗੁਰੂ ਉਪਦੇਸ਼ਾਂ ਦੀ ਸੇਧ ਲੈ ਕੇ ਦੈਵੀ ਅਤੇ ਆਤਮਿਕ ਜੀਵਨ ਜੀਵੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਣੇ, ਗੁਰਬਿਨ ਅਵਰ ਨਾ ਜਾਣੈ ਕੋਏ, ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਹੁਣ ਗੁਰਬਾਣੀ ਵਿੱਚ ਸਾਨੂੰ ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਇਹ ਬੜੇ ਕਮਾਲ ਦੀ ਜੁਗਤੀ ਦੱਸੀ ਗਈ ਹੈ। ਸਾਧ ਸੰਗਤ ਰੂਪੀ ਵਾੜ ਅੰਦਰ ਰਹਿੰਦਿਆਂ ਅਸੀਂ ਮਾਇਆ ਦੀ ਕੁਸੰਗਤ ਦੇ ਸਭ ਅਸਰਾਂ ਤੋਂ ਬਚੇ ਰਹਿੰਦੇ ਹਾਂ, ਅਲਿਪਤ ਰਹਿ ਸਕਦੇ ਹਾਂ, ਨਾਮ ਸਿਮਰਨ ਹੋ ਸਕਦਾ ਹੈ, ਕਿਉਂਕਿ ਸਾਧ ਕੈ ਸੰਗ ਮਾਇਆ ਤੇ ਭਿੰਨ, ਪ੍ਰਭ ਕਾ ਸਿਮਰਨ ਸਾਧ ਕੈ ਸੰਗ। ਅਸਲ ਵਿੱਚ ਸਾਨੂੰ ਆਪਣੇ ਮਨ ਦੀ ਅਸਲੀ ਹਾਲਤ ਜਾਂ ਦੁਰਦਸ਼ਾ ਦਾ ਗਿਆਨ ਹੀ ਨਹੀਂ, ਕਿਉਂਕਿ ਅਸੀਂ ਆਪਣੇ ਮਨ ਦੀ ਅਧੋਗਤੀ ਤੋਂ ਅਣਜਾਣ ਹਾਂ। ਇਹਦੇ ਵੱਲ ਧਿਆਨ ਦੇਣ ਦੀ ਸਾਨੂੰ ਲੋੜ ਹੀ ਨਹੀਂ ਪਾਸਦੀ, ਜਾਂ ਮਛਲੇ ਹੋ ਕੇ ਅਸੀਂ ਆਪਣੀਆਂ ਆਦਤਾਂ ਅਤੇ ਸੰਸਕਾਰਾਂ ਦੇ ਵਹਿਣ ਵਿੱਚ ਅੰਨੇਵਾਹ ਰੁੜੀ ਜਾ ਰਹੇ ਹਾਂ। ਅਨੋਖੀ ਗੱਲ ਤਾਂ ਇਹ ਹੈ, ਜਿੱਥੇ ਅਸੀਂ ਆਪ ਅਗਿਆਨਤਾ ਵਿੱਚ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਵਿੱਚ ਰੁੜ ਰਹੇ ਹਾਂ, ਉੱਥੇ ਦੂਜਿਆਂ 'ਤੇ ਦੂਸ਼ਣ ਲਾਉਣ ਲਈ, ਨੁਕਤਾਚੀਨੀ ਕਰਨ ਲਈ ਹਰ ਵੇਲੇ ਤਿਆਰ ਬਰ ਤਿਆਰ ਰਹਿੰਦੇ ਹਾਂ। ਆਪਣੀ ਹੋਮੇ ਅਤੇ ਅਕਲ ਦੇ ਸਿੰਘ ਤਿੱਖੇ ਕਰਕੇ ਐਵੇਂ ਅਸੀਂ ਦੂਜਿਆਂ ਨਾਲ ਖਿੰਦੇ ਰਹਿੰਦੇ ਹਾਂ, ਇਹਦੇ ਵਿੱਚ ਆਪਣੀ ਵਡਿਆਈ ਅਤੇ ਮਾਣ ਸਮਝਦੇ ਹਾਂ। ਐਸੀ ਮਾਨਸਿਕ ਗਿਲਾਨੀ ਵਿੱਚ ਗਲਤਾਨ ਰਹਿਣਾ ਇਹ ਅਲਿਪਤ ਰਹਿਣ ਦੇ ਬਿਲਕੁਲ ਉਲਟ ਹੈ। ਸਾਡੀ ਮਾਨਸਿਕ ਦੁਨੀਆ ਵਿੱਚ ਇੱਕ ਹੋਰ ਭੈੜਾ ਨੁਕਸ ਵੀ ਹੈ। ਅਸੀਂ ਸਾਰੇ ਖਾਮ ਖਾ ਫਜ਼ੂਲ ਬੇਲੋੜੀਆਂ ਗੱਲਾਂ ਵਿੱਚ ਆਪਣਾ ਕੀਮਤੀ ਵਕਤ ਜ਼ਾਇਆ ਕਰਦੇ ਹਾਂ। ਆਦਮੀ ਕਾਰੋਬਾਰੀ, ਰਾਜਸੀ, ਭਾਈਚਾਰਕ ਮਾਮਲਿਆਂ ਵਿੱਚ ਅਜਾਈ ਬਹਿਸ ਕਰਕੇ ਵਕਤ ਬਰਬਾਦ ਕਰਦੇ ਹਨ। ਬੀਬੀਆਂ ਖਾਣ ਪੀਣ, ਕੱਪੜੇ, ਗਹਿਣੇ, ਬੱਚਿਆਂ ਸੰਬੰਧੀਆਂ ਦੀਆਂ ਗੱਲਾਂ ਜਾਂ ਫਿਰ ਨਿੰਦਿਆ ਚੁਗਲੀ ਵਿੱਚ ਗਲਤਾਨ ਰਹਿੰਦੀਆਂ ਹਨ। ਇਸ ਤਰ੍ਹਾਂ ਕਿਸੇ ਨੂੰ ਵੀ ਅਲਿਪਤ ਰਹਿਣ ਦੇ ਸਬਕ ਦੀ ਸੋਝੀ ਨਹੀਂ। ਇਸੇ ਲਈ ਅਸੀਂ ਧਰਮ ਦੇ ਦੈਵੀ ਗੁਣਾਂ ਤੋਂ ਵਾਂਝੇ ਜਾ ਰਹੇ ਹਾਂ। ਕਹਿੰਦੇ ਜੇ ਕਿਸੇ ਨੇ ਸ਼ਹਿਰ ਵਿੱਚ ਸੱਟੇ ਦਾ ਬਾਜ਼ਾਰ ਦੇਖਿਆ ਹੋਵੇ ਤਾਂ ਉਹਨੂੰ ਪਤਾ ਹੋਏਗਾ ਉੱਥੇ ਬੇਅੰਤ ਵਪਾਰੀਆਂ ਦਾ ਇਕੱਠ ਹੁੰਦਾ ਹੈ। ਉਹ ਉੱਚੀ ਉੱਚੀ ਬੋਲੀਆਂ ਦਿੰਦੇ ਹਨ, ਖੂਬ ਰੋਲ ਕਚੋਲਾ ਪਿਆ ਰਹਿੰਦਾ ਹੈ। ਇਸੇ ਤਰ੍ਹਾਂ ਸਾਡੇ ਮਨ ਰੂਪੀ ਸੱਟੇ ਦੇ ਬਾਜ਼ਾਰ ਵਿੱਚ ਵੀ ਕਈ ਕਿਸਮ ਦੇ ਸ਼ਖਸੀ, ਖਿਆਲੀ, ਮਾਈਕੀ ਵਪਾਰੀਆਂ ਨੇ ਦਿਨ ਰਾਤ ਭੜਥੂ ਮਚਾਇਆ ਹੋਇਆ ਹੈ। ਸਾਡਾ ਮਨ ਇੱਕ ਖਿਨ ਲਈ ਨਹੀਂ ਟਿਕਦਾ। ਇਹ ਉੱਪਰੀ ਖਿਆਲੀ ਫਜ਼ੂਲ ਦੁਨੀਆ ਅਸੀਂ ਆਪ ਆਪਣੇ ਮਨ ਵਿੱਚ ਵਸਾਈ ਹੋਈ ਹੈ ਅਤੇ ਇਹ ਸਾਡਾ ਮਨ ਹਰ ਵੇਲੇ ਇਸੇ ਵਿੱਚ ਗਲਤਾਨ ਰਹਿੰਦਾ ਹੈ। ਅਸੀਂ ਅਮੋਲਕ ਜੀਵਨ ਨੂੰ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਅਨੁਸਾਰ ਅਜਾਈ ਗਵਾ ਰਹੇ ਹਾਂ। ਕਹਿੰਦੇ ਬਾਹਰਲੇ ਵੈਰੀਆਂ ਤੋਂ ਤਾਂ ਬਚਾਓ ਹੋ ਸਕਦਾ ਹੈ, ਪਰ ਬੁੱਕਲ ਵਿੱਚ ਰਹਿੰਦੇ ਵੈਰੀਆਂ ਤੋਂ ਬਚਣ ਦਾ ਕੋਈ ਸਾਧਨ ਨਹੀਂ। ਅੰਦਰਲੇ ਵੈਰੀਆਂ ਦੇ ਗੁੱਝੇ ਵਾਰਾਂ ਤੋਂ ਅਸੀਂ ਹਮੇਸ਼ਾ ਮਾਰ ਖਾਂਦੇ ਹਾਂ। ਸੋ ਸਾਡੀ ਆਪਣੀ ਵਸਾਈ ਪਾਲੀ ਹੋਈ ਅੰਦਰਲੀ ਖਿਆਲੀ ਦੁਨੀਆ ਦੇ ਅਜਾਈ ਰੁਝੇਵਿਆਂ ਦੇ ਭੜਥੂ ਵਿੱਚ ਦੁਖੀ ਹੋ ਕੇ ਅਸੀਂ ਨਰਕਮਈ ਜੀਵਨ ਭੁਗਤ ਰਹੇ ਹਾਂ। ਸ਼ਾਂਤ ਅਤੇ ਅਲਿਪਤ ਰਹਿਣ ਦਾ ਕਿਸੇ ਨੂੰ ਚੇਤਾ ਨਹੀਂ ਆਉਂਦਾ, ਨਾ ਹੀ ਇਹਦੀ ਲੋੜ ਮਹਿਸੂਸ ਹੁੰਦੀ ਹੈ। ਗੁਰਬਾਣੀ ਇਸ ਵਿਸ਼ੇ 'ਤੇ ਸਾਨੂੰ ਤਾੜਨਾ ਕਰਦੀ ਹੈ। ਸਿੱਖਾ ਚੌ ਚੱਕਿਆ ਚੌ ਵਾਇਆ, ਇਹ ਮਨ ਇਕਤ ਕਰ ਆਣ, ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਚਿੰਤਤ ਹੀ ਦੀਸੈ ਸਭ ਕੋਏ, ਚੇਤੇ ਏਕ ਤਹੀ ਸੁਖ ਹੋਏ। ਅਸੀਂ ਇਹਨਾਂ ਉਪਦੇਸ਼ਾਂ ਤੋਂ ਬਿਨਾਂ ਬਾਕੀ ਬਾਣੀ ਨੂੰ ਵੀ ਐਵੇਂ ਉੱਪਰੇ ਜਿਹੇ ਮਨ ਨਾਲ ਪੜ ਸੁਣ ਛੱਡਦੇ ਹਾਂ। ਇਹਨੂੰ ਕਮਾਉਣ ਦਾ ਸਾਨੂੰ ਖਿਆਲ ਨਹੀਂ ਆਉਂਦਾ। ਸਾਡਾ ਮਨ ਤਾਂ ਦਿਨ ਰਾਤ ਅਨੇਕ ਚਿੰਤਨ ਵਿੱਚ ਹੀ ਰਹਿੰਦਾ ਹੈ। ਗੁਰਬਾਣੀ ਦਾ ਸਾਫ਼ ਹੁਕਮ ਹੈ ਚੇਤੇ ਏਕ, ਯਾਨੀ ਇੱਕ ਚਿੰਤਨ ਵਿੱਚ ਮਨ ਲਾਉਣਾ ਹੈ। ਸਾਡੇ ਹੋਮੇ ਵੇੜੇ ਮਨ ਨੂੰ ਗੁਰੂ ਸਾਹਿਬ ਨੇ ਸੇਖਾ ਚੌਚੱਕਿਆ ਚੌਵਾਇਆ ਦੇ ਡੂੰਘੇ ਕਟਾਖ ਭਰੇ ਸ਼ਬਦਾਂ ਨਾਲ ਸੰਬੋਧਨ ਕੀਤਾ ਹੈ ਅਤੇ ਤਾੜਨਾ ਕੀਤੀ ਹੈ ਕਿ ਅਨੇਕਾਂ ਰੁਝੇਵਿਆਂ ਵਿੱਚ ਗਲਤਾਨ ਹੋਣ ਦੀ ਬਜਾਏ ਇਕਤ ਘਰ ਆਉਣ ਦੀ ਜਾਚ ਸਿੱਖੇ, ਯਾਨੀ ਨਾਮ ਦੇ ਘਰ ਵਾਸਾ ਕਰੇ। ਹੁਣ ਇਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਲਿਪਤ ਰਹਿਣ ਦਾ ਸਬਕ ਸਿੱਖ ਕੇ ਆਪਣੀ ਅਲਪ ਬੁੱਧੀ ਦੀਆਂ ਏਹੜ ਤੇਹੜ ਜਾਂ ਸਿਆਣਪਾਂ ਛੱਡ ਕੇ ਗੁਰੂ ਦੇ ਪਰਮ ਤੱਤ ਰੂਪੀ ਸ਼ਬਦ ਨੂੰ ਪਛਾਣੀਏ। ਜਿਵੇਂ ਸਰਦੀਆਂ ਵਿੱਚ ਠੰਡ ਤੋਂ ਬਚਣ ਲਈ ਗਰਮ ਕੱਪੜੇ ਅਤੇ ਰਜਾਈਆਂ ਦੀ ਵਰਤੋਂ ਕਰਦੇ ਹਾਂ, ਕਈ ਵਾਰੀ ਅਸੀਂ ਦੇਖਦੇ ਹਾਂ ਕਿ ਸੌਣ ਲੱਗਿਆਂ ਜੇ ਕਿਸੇ ਪਾਸਿਓਂ ਰਜਾਈ ਦਾ ਪੱਲਾ ਚੁੱਕਿਆ ਜਾਏ ਉੱਥੋਂ ਠੰਡ ਲੱਗਣ ਲੱਗਦੀ ਹੈ। ਜੇਕਰ ਗੌਹ ਕਰਕੇ ਕੋਖਿਆ ਜਾਏ ਤਾਂ ਸਾਨੂੰ ਇਹ ਅਸਲੀਅਤ ਪਤਾ ਲੱਗੇਗੀ ਕਿ ਗਰਮ ਕੱਪੜਿਆਂ ਜਾਂ ਰਜਾਈ ਵਿੱਚ ਆਪਣੀ ਕੋਈ ਗਰਮਾਇਸ਼ ਨਹੀਂ, ਬਲਕਿ ਨਿੱਘ ਤਾਂ ਅਸਲ ਵਿੱਚ ਸਾਡੇ ਸਰੀਰ ਵਿੱਚ ਹੈ। ਇਹ ਸਰੀਰਕ ਅਗਨੀ ਸਾਡੇ ਸਰੀਰ ਦੇ ਅੰਦਰ ਮੌਜੂਦ ਹੈ। ਜਦੋਂ ਬਾਹਰਲੀ ਠੰਡੀ ਹਵਾ ਵਗਦੀ ਹੈ ਇਹ ਨਿੱਘ ਉੱਡ ਜਾਂਦਾ ਹੈ, ਜ਼ਾਇਆ ਹੋ ਜਾਂਦਾ ਹੈ, ਨਿਊਟਰਲਾਈਜ਼ ਹੋ ਜਾਂਦਾ ਹੈ, ਸਾਨੂੰ ਠੰਡ ਮਹਿਸੂਸ ਹੁੰਦੀ ਹੈ। ਇਸ ਬਾਹਰਲੀ ਠੰਡੀ ਹਵਾ ਅਤੇ ਅੰਦਰਲੇ ਸਰੀਰਕ ਨਿੱਘ ਦੇ ਵਿਚਕਾਰ ਜੇਕਰ ਅਸੀਂ ਕੋਈ ਰੁਕਾਵਟ ਪਾ ਲਈਏ ਤਾਂ ਬਾਹਰਲੀ ਠੰਡ ਬਾਹਰ ਰਹੇਗੀ, ਅੰਦਰਲਾ ਨਿੱਘ ਅੰਦਰ ਰਹੇਗਾ। ਜਾਣੀ ਇਹਦੇ ਵਿੱਚ ਇਨਸੂਲੇਸ਼ਨ ਕੀਤੀ ਜਾਏ ਤਾਂ ਫਿਰ ਇੱਕ ਦੂਜੇ ਦਾ ਮੇਲ ਨਹੀਂ ਹੋ ਸਕਦਾ। ਬਿਲਕੁਲ ਇਸੇ ਤਰ੍ਹਾਂ ਸਾਡੇ ਅੰਤਰ ਆਤਮੇ ਇਲਾਹੀ ਪ੍ਰੀਤ ਪ੍ਰੇਮ ਰਸ ਚਾਉ ਦਾ ਸੋਮਾ ਹੈ। ਅਸੀਂ ਇਹਨਾਂ ਦੈਵੀ ਗੁਣਾਂ ਤੋਂ ਕਿਉਂ ਵਾਂਝੇ ਜਾ ਰਹੇ ਹਾਂ? ਕਿਉਂਕਿ ਸਾਡੀ ਬਿਰਤੀ ਬਾਹਰਮੁਖੀ ਹੋਣ ਕਰਕੇ ਇਹਨਾਂ ਦੈਵੀ ਗੁਣਾਂ ਦੇ ਨਿੱਘ ਸ਼ਾਂਤੀ ਰਸ ਚਾਉ ਦੇ ਸੁੱਖ ਤੋਂ ਅਸੀਂ ਅਣਜਾਣ ਹਾਂ, ਅਵੇਸਲੇ ਹਾਂ, ਬੇਮੁੱਖ ਹਾਂ, ਬਾਹਰਲੇ ਰਸਾਂ ਕਸਾਂ ਦੇ ਮਗਰ ਅੰਨੇਵਾਹ ਭੱਜੇ ਫਿਰਦੇ ਹਾਂ। ਅਸੀਂ ਬਾਹਰ ਮੁਖੀ ਹੋ ਕੇ ਆਪਣੇ ਅੰਦਰਲੇ ਸ਼ਾਂਤੀ ਪ੍ਰੀਤ ਰਸ ਚਾਉ ਦੇ ਸਦੀਵੀ ਸੁੱਖਾਂ ਤੋਂ ਵਾਂਝੇ ਜਾ ਰਹੇ ਹਾਂ। ਜੇਕਰ ਅਸੀਂ ਅੰਤਰਮੁਖੀ ਇਲਾਹੀ ਪ੍ਰੀਤ ਪ੍ਰੇਮ ਰਸ ਚਾਉ ਦਾ ਆਤਮਿਕ ਨਿੱਘ ਮੰਨਣਾ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਬਾਹਰਮੁਖੀ ਹੋਣ ਦੀ ਬਜਾਏ ਅੰਤਰਮੁਖੀ ਹੋਣਾ ਪਏਗਾ, ਵਰਨਾ ਅਸੀਂ ਸਾਰੀ ਦੁਨੀਆ ਵਾਂਗੂ ਪਲਚ ਪਲਚ ਸਗਲੀ ਮੂਈ ਵਾਲਾ ਹੀ ਜੀਵਨ ਬਤੀਤ ਕਰੀ ਜਾਵਾਂਗੇ। ਸਾਡਾ ਮਨ ਮਾਇਕੀ ਦੁਨੀਆ ਦੇ ਤੀਖਣ ਤੀਰਾਂ ਦਾ ਸ਼ਿਕਾਰ ਬਣਿਆ ਰਹੇਗਾ। ਦੁਨੀਆ ਕੇਰੀ ਦੋਸਤੀ ਮਨਮੁਖ ਦਜ ਮਰਨ ਜੰਪੁਰ ਬੱਦੇ ਮਾਰੀਏ ਵੇਲਾ ਨਾ ਲਹਨ। ਬਾਹਰਮੁਖੀ ਬਿਰਤੀ ਨੂੰ ਕਿਵੇਂ ਅੰਤਰਮੁਖੀ ਕੀਤਾ ਜਾਏ? ਇਹਦਾ ਸਭ ਤੋਂ ਸਰਲ ਤਰੀਕਾ ਗੁਰਬਾਣੀ ਵਿੱਚ ਹੈ ਅਲਿਪਤ ਵਰਤੋਂ। ਸਾਡੇ ਮਨ ਦੀ ਬਿਰਤੀ ਸੁਰਤੀ ਜੋ ਹਮੇਸ਼ਾ ਬਾਹਰਮੁਖੀ ਹੈ ਇਹਨੂੰ ਉਲਟਾ ਕੇ ਅੰਤਰਮੁਖੀ ਕਰਨਾ। ਸੇਵਡ ਭਾਗੀ ਜਿਨ ਸ਼ਬਦ ਪਛਾਣਿਆ ਬਾਹਰ ਜਾਂਦਾ ਘਰ ਮੈਂ ਆਣਿਆ। ਗੁਬਾਰੇ ਵਿੱਚ ਹਵਾ ਨਾਲੋਂ ਹਲਕੀ ਗੈਸ ਭਰੀ ਜਾਂਦੀ ਹੈ, ਫਿਰ ਉਹਨੂੰ ਚਾਰੇ ਪਾਸੇ ਜ਼ਮੀਨ ਅਤੇ ਰੱਸੀਆਂ ਨਾਲ ਬੰਨਿਆ ਜਾਂਦਾ ਹੈ। ਜੋ ਵੱਡੇ ਗੁਬਾਰੇ ਹਵਾ ਵਿੱਚ ਉਡਾਏ ਜਾਂਦੇ ਹਨ, ਜਦੋਂ ਗੁਬਾਰਾ ਗੈਸ ਨਾਲ ਭਰਪੂਰ ਹੋ ਕੇ ਉੱਡਣ ਲਈ ਤਿਆਰ ਰਹਿੰਦਾ ਹੈ ਉਹਦੀਆਂ ਰੱਸੀਆਂ ਖੋਲ੍ਹ ਦਿੱਤੀਆਂ ਜਾਂਦੀਆਂ ਹਨ, ਫਿਰ ਉਹ ਪੁਲਾੜ ਵਿੱਚ ਤਾਰੀਆਂ ਲਾਉਂਦਾ ਹੈ। ਐਨ ਇਸੇ ਤਰ੍ਹਾਂ ਸਾਡੇ ਮਨ ਰੂਪੀ ਗੁਬਾਰੇ ਵਿੱਚ ਹੋਮੇ ਈਰਖਾ ਦਵੈਤ ਫਿਕਰ ਚਿੰਤਾ ਸਾੜਾ ਕਾੜਾ ਨੀਵੇਂ ਖਿਆਲਾਂ ਦੀ ਮੈਲੀ ਅਤੇ ਭਾਰੀ ਹਵਾ ਭਰੀ ਹੋਈ ਹੈ। ਇਹਨੂੰ ਅਸੀਂ ਨਾਲੋ ਨਾਲ ਵਧਾਈ ਜਾਂਦੇ ਹਾਂ। ਮੈਂ ਮੇਰੀ ਦੀਆਂ ਰੱਸੀਆਂ ਦੀਆਂ ਗੰਢਾਂ ਨਾਲ ਇਹਨੂੰ ਧਰਤੀ ਦੇ ਨਾਲ ਹੋਰ ਜਕੜੀ ਜਾਂਦੇ ਹਾਂ, ਜਿਸ ਕਰਕੇ ਸਾਡੀ ਰੂਹ ਦਾ ਗੁਬਾਰਾ ਆਪਣੇ ਕੇਂਦਰ ਇਲਾਹੀ ਮੰਡਲ ਦੇ ਆਕਾਸ਼ ਵੱਲ ਉੱਡ ਨਹੀਂ ਸਕਦਾ। ਹੁਣ ਇਸ ਵਿਚਾਰ ਵਿੱਚ ਦੋ ਨੁਕਤੇ ਹਨ, ਇੱਕ ਤਾਂ ਹਲਕੀ ਗੈਸ ਜਿਹੜੀ ਗੁਬਾਰੇ ਨੂੰ ਉਡਾਉਂਦੀ ਹੈ, ਦੂਜੇ ਮੈਂ ਮੇਰੀ ਦੀਆਂ ਰੱਸੀਆਂ ਦੀ ਪਕੜ। ਜਦੋਂ ਸਾਡਾ ਮਨ ਨੀਵੇਂ ਸੰਕਲਪਾਂ ਕਾਮ ਕ੍ਰੋਧ ਲੋਭ ਮੋਹੰਕਾਰ ਸਾੜਾ ਤ੍ਰਿਸ਼ਨਾ ਆਦਿ ਵਿੱਚ ਗਲਤਾਨ ਹੁੰਦਾ ਹੈ, ਇਹ ਭਾਰਾ ਹੋ ਕੇ ਮੋਹ ਮਮਤਾ ਦੀ ਪਕੜ ਵਿੱਚ ਜਕੜਿਆ ਰਹਿੰਦਾ ਹੈ। ਨਾਨਕ ਔਗਣ ਜਿੱਤੜੇ ਤੇਤੇ ਗਲੀ ਜੰਜੀਰ। ਦੂਸਰਾ ਹੈ, ਮੈਂ ਮੇਰੀ ਦੀਆਂ ਰੱਸੀਆਂ ਨਾਲ ਅਸੀਂ ਆਪਣੇ ਮਨ ਨੂੰ ਮਾਇਆ ਦੀ ਧਰਤੀ ਨਾਲ ਪੀੜੀਆਂ ਗੰਢਾਂ ਦੇ ਕੇ ਬੰਨਿਆ ਹੋਇਆ ਹੈ। ਸੋ ਸਾਡੀ ਰੂਹ ਆਪਣੇ ਕੇਂਦਰ ਇਲਾਹੀ ਮੰਡਲ ਵਿੱਚ ਉਡਾਰੀਆਂ ਨਹੀਂ ਲਾ ਸਕਦੀ। ਮੇਰੀ ਮੇਰੀ ਤਾਰ ਬੰਧਨ ਬੰਧਿਆ। ਉੱਚੇ ਸੁੱਚੇ ਆਤਮਿਕ ਪ੍ਰੇਮ ਸਵੈਪਨਾ ਦੇ ਮੰਡਲ ਵਿੱਚ ਉਡਾਰੀਆਂ ਲਾਉਣ ਦੇ ਕਿਹੜੇ ਸਾਧਨ ਹਨ? ਪਹਿਲਾਂ ਤਾਂ ਰੂਹ ਦੇ ਗੁਬਾਰੇ ਵਿੱਚ ਹਲਕੀ ਗੈਸ ਭਰਨੀ, ਯਾਨੀ ਸਾਧ ਸੰਗਤ ਵਿੱਚ ਵਿਚਰਦਿਆਂ ਆਪਣੇ ਹਿਰਦੇ ਅੰਦਰ ਵੈਰਾਗ, ਉੱਚੇ ਸੁੱਚੇ ਸੋਹਣੇ ਵਲਵਲੇ, ਨਾਮੇ ਕਾ ਰੰਗ, ਸ਼ਰਧਾ, ਭੈ ਭਾਵਨੀ ਇਹ ਪੈਦਾ ਕਰਨੀ, ਜੋ ਕਿ ਮਾਇਕੀ ਖਿਆਲਾਂ ਦੀਆਂ ਵਾਸ਼ਨਾਵਾਂ ਤੋਂ ਬੜੀ ਹਲਕੀ ਗੈਸ ਹੈ। ਇਹਦੇ ਨਾਲ ਸਾਡਾ ਮਨ ਨਿਰਮਲ ਹੋ ਜਾਂਦਾ ਹੈ। ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ। ਦੂਸਰਾ ਸਾਧਨ ਹੈ ਦੁਨੀਆਂ ਅਤੇ ਰਿਸ਼ਤੇਦਾਰਾਂ ਦੀਆਂ ਪੀੜੀਆਂ ਗੰਢਾਂ ਖੋਲ੍ਹਣੀਆਂ। ਜਿੰਨਿਆਂ ਚਿਰ ਅਸੀਂ ਮੈਂ ਮੇਰੀ ਦੀਆਂ ਰੱਸੀਆਂ ਢਿੱਲੀਆਂ ਨਹੀਂ ਕਰਦੇ, ਸਾਡੇ ਪਾਠ, ਪੂਜਾ, ਭਜਨ, ਬੰਦਗੀ ਇਹ ਸਿਰਫ ਕਰਮ ਕਾਂਡ ਬਣ ਕੇ ਰਹਿ ਜਾਂਦੇ ਹਨ। ਇਹਦਾ ਪ੍ਰਤੱਖ ਨਤੀਜਾ ਸਾਡੀ ਮੌਜੂਦਾ ਸਰੀਰਕ, ਮਾਨਸਿਕ, ਧਾਰਮਿਕ ਅਤੇ ਆਤਮਿਕ ਹਾਲਤ ਹੈ। ਆਤਮਿਕ ਉਡਾਰੀਆਂ ਲਈ ਤੇ ਕਬੀਰ ਹਮਰਾ ਕੋ ਨਹੀਂ ਹਮ ਕਿਸੋਂ ਕੇ ਨਾਏ ਵਾਂਗ ਕੋਰੇ ਹੋਣਾ ਲਾਜ਼ਮੀ ਹੈ। ਕੋਰੇ ਹੋ ਕੇ ਅਸੀਂ ਅਲਿਪਤ ਰਹਿ ਸਕਦੇ ਹਾਂ, ਪਰ ਜਦੋਂ ਅਸੀਂ ਰਿਸ਼ਤੇਦਾਰੀਆਂ ਅਤੇ ਮੈਂ ਮੇਰੀ ਦੀਆਂ ਰੱਸੀਆਂ ਹੋਰ ਪੀਟੀਆਂ ਕਰਦੇ ਹਾਂ ਤਾਂ ਦੁਖੀ ਹੁੰਦੇ ਹਾਂ। ਫਾਸਨ ਕੀ ਵਿਧ ਸਭ ਕੋ ਜਾਣੇ, ਛੂਟਣ ਕੀ ਇੱਕ ਕੋਈ। ਮੈਂ ਮੇਰੀ ਵਿੱਚ ਫਸਣਾ ਤਾਂ ਹਰ ਕੋਈ ਜਾਣਦਾ ਹੈ, ਪਰ ਮਾਇਆ ਰੂਪੀ ਸਦੀਵੀ ਕੈਦ ਤੋਂ ਛੁੱਟਣ ਲਈ ਸਾਨੂੰ ਉਹਨਾਂ ਗੁਰਮੁਖ ਪਿਆਰਿਆਂ, ਉਹਨਾਂ ਮਹਾਂਪੁਰਖਾਂ ਕੋਲੋਂ ਵਿਧੀ ਸਿੱਖਣੀ ਪੈਗੀ ਜਿਨ੍ਹਾਂ ਨੇ ਅਲਿਪਤ ਰਹਿਣ ਦਾ ਸਬਕ ਕਮਾ ਕੇ ਇਸ ਝੂਠੇ ਧੰਦੇ ਮੋਹ ਤੋਂ ਸੁਰਖਰੂ ਹੋ ਕੇ ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ ਦੇ ਹੁਕਮ ਦੀ ਪਾਲਣਾ ਕੀਤੀ। ਇਹੋ ਜਿਹੇ ਬਖਸ਼ੇ ਹੋਏ ਮਹਾਂਪੁਰਖ ਦੁਨੀਆਂ 'ਤੇ ਕੋਈ ਵਿਰਲੇ ਹੁੰਦੇ ਹਨ। ਗੁਰਪ੍ਰਸਾਦ ਬਿਖਿਆ ਪਰ ਹਰੈ, ਮਨ ਕੀ ਵਾਸਨਾ ਮਨ 'ਤੇ ਟਰੇ, ਇੰਦਰੀ ਜਿੱਤ ਪੰਚ ਦੋਖ 'ਤੇ ਰਹਿਤ, ਨਾਨਕ ਕੋਟ ਮਦੇ ਕੋ ਐਸਾ ਅਪਰਸ। ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ, ਆਪ ਤਰੇ ਸੰਗਤ ਗੁਲ ਤਾਰੇ, ਤਿੰਨ ਸਫਲ ਜਨਮ ਜਗ ਆਇਆ। ਸੋ ਅਲਿਪਤਾ, ਨਿਰਾਰਾਪਨ ਜਾਂ ਉਦਾਸੀ ਇਹ ਵੀ ਦੋ ਦਰਜਿਆਂ 'ਤੇ ਹੈ। ਜਦੋਂ ਅਸੀਂ ਬੁੱਧੀ ਅਤੇ ਮਨ ਦੁਆਰਾ ਤਿਆਗ ਕਰਦੇ ਹਾਂ ਤਾਂ ਇਹ ਅਧੂਰਾ ਹੁੰਦਾ ਹੈ। ਫਿਰ ਜਦੋਂ ਵੀ ਸਾਡਾ ਮਨ ਬੇਮੁੱਖ ਹੋ ਜਾਵੇ ਅਸੀਂ ਆਪਣੀਆਂ ਉਕਤੀਆਂ ਯੁਕਤੀਆਂ ਨਾਲ ਮਨ ਨੂੰ ਵਰਗਲਾ ਕੇ ਇਸ ਖਿਆਲੀ ਤਿਆਗ ਤੋਂ ਛੁਟਕਾਰਾ ਪਾ ਲੈਂਦੇ ਹਾਂ। ਗੁਰਬਾਣੀ ਅਨੁਸਾਰ ਜੋ ਉਦਾਸੀ, ਵੈਰਾਗ ਜਾਂ ਤਿਆਗ ਹੈ ਉਹ ਸ਼ਬਦ ਵਿਚਾਰੇ ਵਾਲਾ ਹੈ। ਇਹਨੂੰ ਬੜੇ ਧਿਆਨ ਨਾਲ ਸਮਝਣ ਦੀ ਲੋੜ ਹੈ। ਸੂਖਮ ਨੁਕਤੇ ਗੁਰਮੁਖ ਪਿਆਰੇ ਇੱਥੇ ਸਾਨੂੰ ਉਦਾਹਰਣਾਂ ਦੇ ਕੇ ਸਮਝਾਉਂਦੇ ਹਨ। ਕਹਿੰਦੇ, ਗੁਰੂ ਕੋਲੋਂ ਗੁਰਮੰਤਰ ਲੈ ਕੇ ਜਦੋਂ ਸਾਧ ਸੰਗਤ ਦੀ ਅਗਵਾਈ ਨਾਲ ਦਿਨ ਰਾਤ ਸ਼ਬਦ ਦੀ ਕਮਾਈ ਕਰਦਿਆਂ ਸਾਡੇ ਮਨਚਿਤ ਹਿਰਦੇ ਵਿੱਚ ਸ਼ਬਦ ਧਸ ਵਸ ਰਸ ਜਾਵੇ ਤਾਂ ਮਨ ਸ਼ਬਦ ਰੂਪ ਹੋ ਜਾਂਦਾ ਹੈ। ਫਿਰ ਸ਼ਬਦ ਸੁਰਤ ਦੁਆਰਾ ਸ਼ਬਦ ਗੁਰੂ ਦੀ ਚਰਨ ਸ਼ਰਨ ਵਿੱਚ ਰੰਗ ਰਸ ਮਾਣਦਾ ਅਲਮਸਤ ਮਤਵਾਰਾ ਹੋ ਕੇ ਮਹਾਰਸ ਵਿੱਚ ਲੀਨ ਹੋ ਜਾਂਦਾ ਹੈ ਤਾਂ ਆਤਮਿਕ ਤਿਆਗ, ਉਦਾਸੀ ਅਤੇ ਅਲਿਪਤ ਰਹਿਣ ਦੀ ਜਾਚ ਆਉਂਦੀ ਹੈ। ਅਸਲ ਵਿੱਚ ਸਾਡੇ ਮਨ ਨੂੰ ਹਰੀ ਅੰਗੂਰੀ ਵਾਂਗ ਮਜ਼ੇਦਾਰ ਸਵਾਦਲੀ ਚਾਟ ਚਾਹੀਦੀ ਹੈ, ਜਿਹਦਾ ਰਸ ਮਾਣ ਕੇ ਉਹ ਅਲਮਸਤ ਮਤਵਾਰਾ ਹੋ ਸਕੇ। ਜਿੰਨਾ ਚਿਰ ਮਨ ਨੂੰ ਮਾਇਕੀ ਚਾਟ ਤੋਂ ਕੋਈ ਉਚੇਰੀ ਸਵਾਦਲੀ ਚਾਟ ਨਹੀਂ ਮਿਲਦੀ, ਉਹਨਾਂ ਚਿਰ ਇਹਦਾ ਨੀਵੇਂ ਰਸਾਂ ਕਸਾਂ ਵਿੱਚ ਗਲਤਾਨ ਰਹਿਣਾ ਲਾਜ਼ਮੀ ਹੈ। ਇਹ ਰਸ ਛਾਡੇ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਪਾਵਾ। ਸੋ ਨੀਵੇਂ ਰਸਾਂ ਕਸਾਂ ਦੀ ਚਾਟ 'ਤੇ ਰੀਝੇ ਮਨ ਨੂੰ ਕਿਸੇ ਉੱਚੇ ਸੁੱਚੇ ਪ੍ਰੀਤ ਪ੍ਰੇਮ ਰਸ ਚਾਉ ਵੱਲ ਪ੍ਰੇਰਨ ਲਈ ਸਾਨੂੰ ਉਹਨਾਂ ਬਖਸ਼ੇ ਹੋਏ ਮਹਾਂਪੁਰਖਾਂ ਗੁਰਮੁਖ ਪਿਆਰਿਆਂ ਦੀ ਸੰਗਤ ਜਾਂ ਸਾਧ ਸੰਗਤ ਦੀ ਅਤਿਅੰਤ ਲੋੜ ਹੈ। ਉਹਨਾਂ ਨੇ ਆਪ ਨਾਮ ਦੇ ਅਨੁਭਵੀ ਪ੍ਰਕਾਸ਼ ਵਿੱਚ ਇਲਾਹੀ ਪ੍ਰੇਮ ਸਵਪਨਾ ਦਾ ਰਸ ਮਾਣਿਆ ਹੁੰਦਾ ਹੈ, ਜਿਸ ਕਰਕੇ ਉਹਨਾਂ ਦੇ ਮਨ ਉੱਤੇ ਮਾਇਕੀ ਰੰਗਤ ਦਾ ਅਸਰ ਨਹੀਂ ਹੁੰਦਾ। ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗ ਤੇ ਵਪਾਈਏ ਅਨੁਸਾਰ ਉਹ ਸਹਿਜ ਸੁਭਾਏ ਅਲਿਪਤ ਰਹਿੰਦੇ ਹਨ। ਹਰਖ ਸੋਗ ਦੋਹੂੰ ਤੇ ਮੁਕਤੇ ਸਦਾ ਅਲਿਪਤ ਜੋਗ ਅਰ ਜੁਗਤੇ ਦੀਸੇ ਸਭ ਮੈਂ ਸਭ ਤੇ ਰਹਿਤੇ ਪਾਰ ਬ੍ਰਹਮ ਕਾ ਓਏ ਧਿਆਨ ਧਰਤੇ। ਸੋ ਅਲਿਪਤ ਰਹਿਣ ਦਾ ਇਹੀ ਇੱਕੋ ਇੱਕ ਸੌਖਾ ਸਾਧਨ ਹੈ, ਜਿਹਦੇ ਨਾਲ ਸਾਡਾ ਮਨ ਮਾਇਆ ਰੂਪੀ ਚਾਟ ਦੇ ਰਸਾਂ ਕਸਾਂ ਤੋਂ ਉੱਠ ਕੇ ਇਲਾਹੀ ਮਹਾਰਸ ਵੱਲ ਪ੍ਰੇਰਿਆ ਜਾ ਸਕਦਾ ਹੈ। ਇਹੀ ਅਸਲੀ ਅਤੇ ਪੱਕੀ ਸਹਿਜ ਉਦਾਸੀ ਹੈ। ਇਸ ਤਰ੍ਹਾਂ ਅਸੀਂ ਮਨ ਨੂੰ ਸੰਪੂਰਨ ਤੌਰ 'ਤੇ ਗੁਰੂ ਦੇ ਸਮਰਪਣ ਕਰ ਸਕਦੇ ਹਾਂ, ਮਾਇਆ ਤੋਂ ਪੂਰਨ ਤੌਰ 'ਤੇ ਅਲਿਪਤ ਰਹਿ ਸਕਦੇ ਹਾਂ। ਫੱਫੇ ਫਾਹੀ ਸਭ ਜਗ ਫਾਸਾ ਜਮ ਕੈ ਸੰਗਲ ਬੰਧ ਲਿਆ ਗੁਰ ਪ੍ਰਸਾਦੀ ਸੇ ਨਾ ਰੁਬਰੇ ਜੇ ਹਰ ਸਰਣਾਗਤ ਭੱਜ ਪਿਆ। ਗੁਰਬਾਣੀ ਦਾ ਉਪਦੇਸ਼ ਹੈ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ। ਗੁਰਬਾਣੀ ਦੇ ਇਸ ਹੁਕਮ ਨੂੰ ਪਾਲਣ ਨਾਲ ਹੀ ਸਾਡਾ ਮਨ ਆਪਣੇ ਆਪ ਸਹਿਜ ਸੁਭਾਏ ਮੈਂ ਮੇਰੀ ਤੋਂ ਤਿਆਗੀ ਉਦਾਸੀ ਅਤੇ ਨਿਰਾਰਾ ਰਹਿ ਸਕਦਾ ਹੈ। ਸੋ ਅਲਿਪਤ ਰਹਿਣ ਵਿੱਚ ਗੁਰਬਾਣੀ ਦੀਆਂ ਹੇਠ ਲਿਖੀਆਂ ਪੰਕਤੀਆਂ ਸਾਡੀਆਂ ਸਹਾਈ ਹੋ ਸਕਦੀਆਂ ਹਨ। ਗੁਰਮੁਖ ਅਲਿਪਤ ਰਹੇ ਸੰਸਾਰੇ ਗੁਰ ਕੈ ਤਕੀਐ ਨਾਮ ਅਧਾਰੇ ਮਾਇਆ ਮੋਹ ਨਟ ਬਾਜੀ ਪਾਈ ਮਨਮੁਖ ਅੰਧ ਰਹੇ ਲਪਟਾਈ ਗੁਰਮੁਖ ਅਲਿਪਤ ਰਹੇ ਲਿਵ ਲਾਈ। ਨਾਨਕ ਜੀਵ ਤਿਆ ਮਰ ਰਹੀ ਹੈ ਐਸਾ ਜੋ ਕਮਾਈਐ ਵਾਜੇ ਬਾਂਜੋ ਸਿੰਘੀ ਵਾਜੇ ਤੋ ਨਿਰਭਉ ਪਦ ਪਾਈਐ ਅੰਜਨ ਮਹਿ ਨਿਰੰਜਨ ਰਹੀਐ ਜੋਗ ਜੁਗਤ ਤੋਂ ਪਾਈਐ। ਪਰ ਘਰ ਜਾਏ ਪ੍ਰਾਹੁਣਾ ਆਸਾ ਵਿੱਚ ਨਿਰਾਸ ਵਲਾਏ ਪਾਣੀ ਅੰਦਰ ਕੰਵਲ ਜਿਉਂ ਸੂਰਜ ਧਿਆਨ ਅਲਿਪਤ ਰਹਾਏ ਸ਼ਬਦ ਸੁਰਤ ਸਤਸੰਗ ਮਿਲ ਗੁਰ ਚੇਲੇ ਦੀ ਸੰਧ ਮਿਲਾਏ। ਇਸ ਤਰ੍ਹਾਂ ਅਸੀਂ ਆਪਣੇ ਮਨ ਨੂੰ ਮੈਂ ਮੇਰੀ ਤੋਂ ਤਿਆਗੀ ਉਦਾਸੀ ਨਿਰਾਰਾ ਅਤੇ ਅਲਿਪਤ ਰੱਖ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਗੁਰਬਾਣੀ ਵਿਚਾਰ ਨੰਬਰ 94 ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।